ਹਿੰਦੀ ਚਰਿੱਤਰ ਲਿਖਿਅੰਤ ਨਰਾਜ ਛੰਦ ਮਹਿਕ ਦਾਇਤ ਸੂਰੀਅੰ ਬੜਿਓ ਸਲੋਹ ਪੂਰੀਅੰ।
ਦੇਖੋ ਇੱਥੇ ਜੇ ਚੱਲੂ ਨਾ ਦਸਮ ਦੀ ਕੋਈ ਵੀ ਮਤਲਬ ਹੈ ਕਿ ਕਿਉਂ ਕਰ ਸਤਿਗੁਰ ਪ੍ਰਸਾਦ ਤਾਂ ਆਊਗਾ ਹੀ ਆਊਗਾ। ਇਹਦਾ ਮਤਲਬ ਹੈ ਗੱਲ ਤਾਂ ਸੱਚ ਦੀ ਹੈ, ਇੱਕ ਦੀ ਹੋਈ ਹੈ, ਗੱਲ ਤਾਂ ਇੱਕ ਦੀ ਹੋਈ ਹੈ, ਪਰ ਕਿਤੇ ਬਾਪ ਦੀ ਗੱਲ ਹੈ ਕਿਤੇ ਪੁੱਤ ਦੀ ਗੱਲ ਹੈ। ਇੰਨਾ ਕੁ ਫਰਕ ਰਹੂਗਾ। ਇਹ ਜਿਹੜਾ ਭਗਤ ਹੈ ਉਹ ਫਤਿਹ ਦਾ ਕੰਮ ਜਿਹੜਾ ਹੈਗਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਊਗਾ ਉਹ ਕਦ ਆਊਗਾ, ਆਦ ਵਿੱਚ ਕਿਉਂ ਨਹੀਂ ਆਇਆ? ਫਤਿਹ ਤਾਂ ਆਈ ਆ ਉੱਥੇ, ਫਤਿਹ ਪਈ ਮਨ ਜੀਤ, ਫਤਿਹ ਉੱਥੇ ਵੀ ਆਈ ਹੋਈ ਹੈ। ਫਤਿਹ ਕੋਈ ਨਵਾਂ ਲਫ਼ਜ਼ ਨਹੀਂ ਇੱਥੇ ਹੈਗਾ। ਫਤਿਹ ਉਹ ਹੈਗੀ ਆਪਣੇ ਮਨ ਦੇ ਉੱਤੇ ਫਤਿਹ ਕਰਨੀ, ਆਪਣਾ ਮਨ ਜਿੱਤਣਾ। ਇੱਥੇ ਫਤਿਹ ਕੁਛ ਹੋਰ ਢੰਗ ਦੀ ਹੈ, ਗਿਆਨ ਚਰਚਾ ਕਰਕੇ ਕਿਸੇ ਹੋਰ ਨੂੰ ਜਿੱਤਣਾ, ਹੋਰ ਨੂੰ ਸਮਝਾ ਲੈਣਾ। ਦੋ ਵਿਚਾਰਧਾਰਾਵਾਂ ਨੇ, ਗੁਰੂ ਅੰਗਦ ਦੀ ਵਿਚਾਰਧਾਰਾ ਹੋਰ ਹੈ, ਗੁਰੂ ਨਾਨਕ ਦੀ ਹੋਰ ਹੈ। ਵਿਚਾਰਾਂ ਦਾ ਟਕਰਾਓ ਜ਼ਰੂਰ ਹੁੰਦਾ, ਉਹ ਕੁਛ ਹੋਰ ਸਮਝਦੇ ਨੇ ਦੇਵੀ ਨੂੰ, ਗੁਰੂ ਨਾਨਕ ਕੁਛ ਹੋਰ ਸਮਝਦੇ ਨੇ ਦੇਵੀ ਨੂੰ। ਬਸ ਉਹੀ ਗੱਲ ਹੈ ਇੱਥੇ, ਜਿਹੜੀ ਦੇਵੀ ਦਾ ਫਰਕ ਸੀ ਉਹ ਅੰਗਦ ਦਾ ਨਾਨਕ ਵਾਲਾ ਫਰਕ ਸੀ, ਪਰ ਜਦ ਨਾਨਕ ਗੁਰੂ ਨਾਨਕ ਨੇ ਕਿਹਾ ਵੀ ਦੇਵੀ ਦੇ ਜੇ ਦਰਸ਼ਨ ਕਰਨੇ ਨੇ ਕਿੰਨੀ ਵਾਰ ਗਏ ਹੋ, ਉਹ ਕਹਿੰਦੇ ਇੰਨੀ ਵਾਰ ਗਏ ਹੋ, ਕਿੰਨੀ ਦੁਨੀਆ ਜਾਂਦੀ ਹੈ, ਬਹੁਤ ਦੁਨੀਆ ਜਾਂਦੀ ਹੈ, ਹਜ਼ਾਰਾਂ ਸਾਲਾਂ ਤੋਂ ਲੋਕ ਜਾਂਦੇ ਨੇ, ਕਿਸੇ ਨੂੰ ਦਰਸ਼ਨ ਵੀ ਹੋਏ? ਉਹ ਕਹਿੰਦੇ ਨਹੀਂ ਹੋਏ, ਜੇ ਤੈਨੂੰ ਕਰਾ ਦਈਏ ਇੱਥੇ ਹੀ। ਬੜੀ ਅਚਰਜ ਗੱਲ ਹੈ ਵੀ ਜਿਹੜੀ ਅਸਲੀ ਦੇਵੀ ਹੈ ਉੱਥੇ ਹੈ ਨਹੀਂ, ਅਸਲੀ ਨਹੀਂ ਹੈ, ਉਹ ਪੱਥਰ ਦੀ ਮੂਰਤੀ ਹੈ, ਪੱਥਰ ਦੀ ਮੂਰਤੀ ਨਹੀਂ ਹੁੰਦੀ ਦੇਵੀ, ਮੂਰਤੀ ਤਾਂ ਸਰੀਰ ਦੀ ਹੁੰਦੀ ਹੈ, ਉਹ ਮੂਰਤੀ ਤਾਂ ਮਿੱਟੀ ਦੀ ਹੈ, ਦੇਹ ਦੀ ਹੈ, ਮਾਇਆ ਦੀ ਹੈ ਮੂਰਤੀ, ਜੋ ਦੀਸੇ ਸੋ ਮਾਇਆ। ਦੇਵੀ ਮਾਇਆ ਰੂਪ ਨਹੀਂ ਹੁੰਦੀ, ਦੇਵੀ ਚੇਤਨ ਹੁੰਦੀ ਹੈ, ਚੇਤਨ ਵਸਤੂ ਜਿੰਨੀਆਂ ਜੂਨੀਆਂ ਨੇ ਉਹਦੇ ਵਿੱਚ ਤਾਂ ਹੈ ਚੇਤਨ, ਜੇ ਦੇਵੀ ਹੈ ਜਿਹਦੀ ਜੂਨ ਹੈ ਉਹਦੇ ਵਿੱਚ ਤਾਂ ਹੈ, ਹੁਣ ਉਹ ਮਿੱਟੀ ਦਾ ਜੂਨ ਵੀ ਨਹੀਂ ਹੈ, ਉਹਦੇ ਤੇ ਪ੍ਰਾਣ ਹੁੰਦੇ ਨਹੀਂ, ਉਹਦੇ ਚੋਂ ਦਰਸ਼ਨ ਕਿਵੇਂ ਹੋ ਜਾਣਗੇ? ਕੁਛ ਗੱਲ ਵਜ਼ਨਦਾਰ ਸੀ, ਕੁਛ ਸਮਝ ਚ ਆਈ ਵੀ ਹੋ, ਗੱਲ ਤਾਂ ਠੀਕ ਹੈ, ਗੱਲ ਤਾਂ ਠੀਕ ਹੈ। ਫਿਰ ਜਿੱਥੇ ਜੀਵਨ ਹੈ ਉੱਥੇ ਦੇਵ ਔਰ ਦੇਵੀ ਹੋ ਸਕਦਾ, ਜਿੱਥੇ ਜੀਵਨ ਨਹੀਂ ਹੈ ਉੱਥੇ ਨਹੀਂ ਹੁੰਦਾ। ਜੀਵਨ ਦਾਤਾ ਹੈ ਦੇਵ, ਦੇਵ ਦੇ ਆਸਰੇ ਸਰੀਰ ਜਿੰਦਾ, ਦੇਵ ਦੇ ਆਸਰੇ ਹੀ ਉਹ ਜਿਹੜੀ ਜੋਤ ਹਨ, ਦੇਵ ਦੀ ਹੀ ਜੋਤ ਹੈ ਸਰੀਰ ਵਿੱਚ, ਐਂ ਕਹਿ ਲਓ, ਮਨ ਤੂੰ ਜੋਤ ਸਰੂਪ ਹੈ ਨਾ, ਜਿਹੜਾ ਜੋਤ ਕੀ ਹੈ, ਮਨ ਕੁਛ ਨਹੀਂ ਹੈ, ਉਹਦੀ ਜਿਵੇਂ ਇੱਕ ਦੀਵਾ, ਇੱਕ ਦੀਵੇ ਦੀ ਲਾਈਟ ਹੈ, ਉਹਦੀ ਲਾਈਟ ਹੈ ਨਾ ਅਸਲ ਚ, ਦੇਵ ਦੀ ਲਾਈਟ ਇਹ ਹੈ ਜਿਹੜੀ ਜੋਤ ਹੈ, ਜਿਹਦੇ ਘਰ ਜਿਹੜੀ ਸਰੀਰ ਨੂੰ ਚਲਾਉਂਦੀ ਹੈ, ਜਿਹਦੇ ਕਰਕੇ ਸਰੀਰ ਹਰਾ ਭਰਾ। ਹਰੀ ਕੌਣ ਹੈ? ਜਿਹਦੀ ਜੋਤ ਹੈ ਉਹ ਹਰੀ ਹੈ। ਹਰ ਕੌਣ ਹੈ? ਜਿਹਦੀ ਜੋਤ ਹੈ ਉਹ ਹਰ ਹੈ। ਔਰ ਜੋਤ ਕੀ ਹੈ? ਜੋਤ ਦਾ ਨਾਮ ਅੱਡ ਰੱਖਿਆ, ਜੋਤ ਦਾ ਨਾਮ ਜੀਓ ਹੈ, ਜੋਤ ਦਾ ਨਾਮ ਜੀਓ ਹੈ, ਜਿਹਦੇ ਕਰਕੇ ਸਰੀਰ ਦਾ ਜੀਵਨ ਹੈ ਜੀਓ ਹੈ। ਹਰ ਜੀਓ ਕੋ ਫਲ ਰੱਖ ਕੇ ਆਪਣੀ ਜੋਤ ਸਰੀਰ ਚ ਰੱਖ ਕੇ ਕਰਤਾ ਆਪੇ ਹੁਕਮ ਵਰਤਾ, ਫਿਰ ਹੁਕਮ ਵੀ ਆਪ ਵਰਤਾਉਂਦਾ, ਹੁਕਮ ਉਹਦਾ ਹੀ ਚੱਲਦਾ ਜਿਹਦੀ ਜੋਤ ਹੈ ਇਹਦੇ ਤੇ। ਜੋਤ ਹਰਦੀ ਹੈ ਤਿਸ ਦੇ ਚਾਨਣ ਸਾਹਮਣੇ,
ਚਾਨਣ
ਚਾਨਣ ਹੋਵੇ, ਚਾਨਣ ਤਾਂ ਫਿਰ ਆਪਣੇ ਆਪ ਚ ਕੁਛ ਨਹੀਂ ਹੈ, ਤਿਸਦੇ ਚਾਨਣ ਸਭ ਮੈਂ ਚਾਨਣ
ਹੋਏ
ਹਰੀ ਦਾ ਹੀ ਚਾਨਣ ਹੈ ਨਾ ਸਾਰਿਆਂ ਚ ਹਰ ਦਾ ਹੀ ਚਾਨਣ ਹੈ ਨਾ ਚਾਨਣ ਜਿਹੜਾ ਹੈਗਾ ਆਪਣੇ ਆਪ ਚ ਕੁਛ ਵੀ ਨਹੀਂ ਹੈ ਤਾਂ ਹੀ ਆ ਕਹਿਣ ਸੁਣਨ ਕੋ
ਦੂਜਾ
ਇਹ ਹਰੀ ਜਦ ਬਾਹਰ ਝਾਕਦਾ ਦੇਖਦਾ ਤਾਂ ਕੁਛ ਹੋਰ ਗੱਲ ਹੈ ਸਰੀਰ ਨੂੰ ਦੀ ਜ਼ਿੰਮੇਵਾਰੀ ਵੀ ਹੈ ਦੇਖਦਾ ਤਾਂ ਹੋਰ ਗੱਲ ਹੈ ਮਾਇਆ ਦੀ ਲੋੜ ਹੈ ਆਪਣੀ ਇਹਦੀ ਭੁੱਖ ਹੋਰ ਹੈ ਜਿਵੇਂ ਸਾਡੀ ਆਪਣੀ ਲੋੜ ਹੋਰ ਹੈ ਸਾਡੇ ਵਾਹਣ ਦੀ ਲੋੜ ਹੋਰ ਹੈ ਸਾਡੇ ਕੋਲ ਵੀ ਤਾਂ ਵਾਹਣ ਹੈਗੇ ਨੇ ਸਰੀਰ ਤਾਂ ਵਾਹਣ ਹੈ ਇਹਦਾ ਇੱਕ ਵਾਹਣ ਹੈ ਸਰੀਰ ਦਾ ਇਹਦੀ ਲੋੜ ਹੁਣ ਆਦਮੀ ਕੋਲ ਘੋੜਾ ਹੈ ਜੇ ਕਿਤੇ ਚੜ ਕੇ ਜਾਊ ਆਪਣਾ ਵੀ ਚਾਹੀਦਾ ਜਿਹਦੇ ਜਾਊਗਾ ਉਹਦੀ ਵੀ ਚਾਹੀਦੀ ਹੈ ਤੇ ਘੋੜੇ ਦੀ ਪੱਠੇ ਵੀ ਖੁਰਾਕ ਵੀ ਚਾਹੀਦੀ ਹੈ ਦੋਹਾਂ ਦੀ ਖੁਰਾਕ ਦੀ ਲੋੜ ਹੈ ਇਵੇਂ ਸਰੀਰ ਦੀ ਖੁਰਾਕ ਦੀ ਵੀ ਲੋੜ ਹੈ ਜਿਹੜਾ ਸਵਾਰ ਹੈ ਉਹਦੀ ਖੁਰਾਕ ਦੀ ਵੀ ਲੋੜ ਹੈ ਦੋ ਕਿਸਮ ਦੀ ਖੁਰਾਕ ਚਾਹੀਦੀ ਇਹ ਹੈ ਗੁਰਮਤਿ ਸੰਸਾਰ ਕੇਵਲ ਸਰੀਰ ਨਾਲ ਜੁੜਿਆ ਹੋਇਆ ਸਵਾਰ ਨੂੰ ਛੱਡਿਆ ਹੋਇਆ ਸੰਸਾਰ ਬਸ ਇੰਨਾ ਹੀ ਫਰਕ ਹੈ ਹੁਣ ਇੱਥੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚੱਲਦੀ ਹੈ ਅਸੀਂ ਸਵਾਰ ਨੂੰ ਪਹਿਲਾਂ ਲੈਂਦੇ ਹਾਂ ਪਹਿਲੇ ਨੰਬਰ ਤੇ ਧਰਮ ਦੇ ਪਹਿਲੇ ਨੰਬਰ ਤੇ ਰੱਖੇ ਸਵਾਰ ਦੀ ਖੁਰਾਕ ਦੂਏ ਨੰਬਰ ਤੇ ਸਰੀਰ ਦੀ ਖੁਰਾਕ ਹੈ ਦੂਏ ਨੰਬਰ ਤੇ ਹੁਣ ਜੇ ਪਾਣੀ ਤੇ ਪਿਆਸ ਤੇ ਡਰਾਈਵਰ ਆਪ ਦੁਖੀ ਹੋਵੇ ਮਰਦਾ ਹੋਵੇ ਪਾਣੀ ਸਾਡੇ ਕੋਲ ਹੋਵੇ ਬੋਤਲ ਉਧਰ ਗੱਡੀ ਗਰਮ ਹੋ ਗਈ ਹੋਵੇ ਹੁਣ ਗੱਡੀ ਚ ਪਾਣੀ ਪਾਵਾਂਗੇ ਜਾਂ ਡਰਾਈਵਰ ਉਹ ਬੋਤਲ ਨੂੰ ਪੀਊਗਾ ਇੱਥੇ ਇਹ ਫੈਸਲਾ ਹੁਣ ਜੇ ਤਾਂ ਗੱਡੀ ਚ ਪਾ ਦਈਏ ਤਾਂ ਗਿਆ ਡਰਾਈਵਰ ਮਰ ਗਿਆ ਤੇ ਗੱਡੀ ਦੇ ਕੀ ਕਰਾਉਣੇ ਗੱਡੀ ਦੇ ਕੀ ਕਰਾਉਣੇ ਡਰਾਈਵਰ ਮਰ ਗਿਆ ਜੇ ਬੰਦੇ ਹੀ ਮਰ ਗਏ ਜਿਹੜੇ ਵਿੱਚ ਬੈਠੇ ਨੇ ਗੱਡੀ ਤੇ ਕਰਾਉਣਾ ਕੀ ਹੈ ਗੱਡੀ ਨੂੰ ਤਾਂ ਜੇ ਬੰਦ ਕਰ ਦਈਏ ਉਹ ਆਪੇ ਠੰਡਾ ਹੋ ਜਾਣਾ ਪਾਣੀ ਨੇ ਅਕਲ ਇਹ ਕਹਿੰਦੀ ਹੈ ਵੀ ਪਾਣੀ ਬੰਦਾ ਪੀ ਲਵੇ ਗੱਡੀ ਨੂੰ ਰੋਕ ਦੇਵੇ ਕੁਛ ਦੇਰ ਬਾਅਦ ਤੇ ਆਪੇ ਠੰਡਾ ਹੋ ਜੂ ਪਾਣੀ ਆਪੇ ਠੰਡੀ ਫਿਰ ਚਲਾ ਲਓ ਅਸੀਂ ਕੀ ਕਰਿਆ ਰੱਖਿਆ ਹੋਇਆ ਡਰਾਈਵਰ ਪਿਆ ਮਰ ਜੇ ਗੱਡੀ ਠੀਕ ਠਾਕ ਰਹੇ ਬਸ ਆਹੀ ਗੱਲ ਹੈ ਡਰਾਈਵਰ ਦੀ ਕੋਈ ਪਰਵਾਹ ਨਹੀਂ ਹੈ ਇਸੇ ਕਰਕੇ ਡਰਾਈਵਰ ਮਰਦਾ ਜੰਮਦਾ ਰਹਿੰਦਾ ਇਹਦੀ ਪਰਵਾਹ ਨਹੀਂ ਹੈ ਕਿਸੇ ਨੂੰ ਡਰਾਈਵਰ ਦੀ ਪਰਵਾਹ ਛੱਡੀ ਹੋਈ ਹੈ ਮਨ ਡਰਾਈਵਰ ਦੀ ਪਰਵਾਹ ਨਹੀਂ ਕਰਦਾ ਕਰਨ ਦਿੰਦਾ ਸਰੀਰ ਦੀ ਪਰਵਾਹ ਕਰਦਾ ਕਿਉਂ ਸਰੀਰ ਨਾਲ ਜੁੜਿਆ ਹੋਇਆ ਨਾ ਮਨ ਜੋਤ ਨੂੰ ਸਰੀਰ ਨਾਲ ਜੁੜਿਆ ਹੋਇਆ ਜੇ ਸ਼ਬਦ ਵਿਚਾਰ ਕਰਦਾ ਫਿਰ ਉਹ ਜੋ ਡਰਾਈਵਰ ਦੀ ਖੁਰਾਕ ਪੈਦਾ ਹੁੰਦੀ ਹੈ ਗੁਰ ਕੀ ਸੇਵਾ
ਗੁਰ ਸ਼ਬਦ ਵਿਚਾਰ
ਆ ਜਿਹੜੀ ਗੁਰਬਾਣੀ ਦੀ ਵਿਚਾਰ ਹੈ ਇਹ ਜੋ ਡਰਾਈਵਰ ਨੂੰ ਖੁਰਾਕ ਮਿਲਦੀ ਹੈ ਤਾਂ ਬਚਦਾ ਉਹਦਾ ਬਚਾਅ ਇਹਦੇ ਖੁਰਾਕ ਨਾਲ ਹੈ ਸਰੀਰ ਦੀ ਖੁਰਾਕ ਦੀ ਵੀ ਲੋੜ ਹੈ ਉਹਦੇ ਖਾਤਰ ਰਸੋਈ ਅੱਡ ਸੀ ਉਹ ਲੰਗਰ ਜਿਹੜਾ ਸੀ ਡਰਾਈਵਰ ਦੀ ਖੁਰਾਕ ਹੈ ਸ਼ਬਦ ਦਾ ਲੰਗਰ ਡਰਾਈਵਰ ਦੀ ਖੁਰਾਕ ਹੈ ਦੋ ਕਿਸਮ ਦੀ ਗੱਲ ਹੋ ਗਈ ਜਦੋਂ ਦੇਵੀ ਦੀ ਗੱਲ ਸਮਝਾਈ ਉਹਨਾਂ ਦੇ ਸਮਝ ਚ ਆ ਗਈ ਸਮਝ ਵੀ ਆ ਗਈ ਸਮਝ ਆ ਗਈ ਦਰਸ਼ਨ ਹੋ ਗਿਆ ਇਹਦਾ ਮਤਲਬ ਹੈ ਲੈਣੇ ਦਾ ਮਨ ਵੀ ਜਿੱਤਿਆ ਗਿਆ ਇਹ ਫਤਿਹ ਹੋ ਗਈ ਇਹ ਫਤਿਹ ਕਿਹਦੀ ਹੋਈ ਨਾਨਕ ਦੀ ਫਤਿਹ ਨਹੀਂ ਹੋਈ ਫਤਿਹ ਤਾਂ ਕੀਤੀ ਨਾਨਕ ਨੇ ਫਤਿਹ ਤਾਂ ਨਾਨਕ ਨੇ ਜਿੱਤਿਆ ਨਾ ਮਨ ਪਰ ਫਤਿਹ ਨਾਨਕ ਦੀ ਨਹੀਂ ਹੋਈ ਹੈ ਬਸ ਵਾਹਿਗੁਰੂ
ਜੀ ਕੀ ਫਤਿਹ
ਆ ਫਰਕ ਹੈ ਜੇ ਕੋਈ ਹੁੰਦਾ ਮਨਮੁਖ ਬੰਦਾ ਫਿਰ ਕਹਿੰਦਾ ਮੈਂ ਕੀਤਾ ਕਿ ਨਾਨਕ ਤਾਂ ਉਹ ਬੋਲਿਆ ਜੋ ਬੁਲਾਇਆ ਨਾਨਕ ਤਾਂ ਨਹੀਂ ਕਹਿੰਦਾ ਮੇਰੀ ਫਤਿਹ ਹੋਈ ਨਾਨਕ ਬੁਲਾਇਆ ਬੋਲਦਾ ਬੁਲਾ ਕੋਈ ਹੋਰ ਰਿਹਾ ਫਤਿਹ ਜਿਹੜਾ ਬੁਲਾ ਰਿਹਾ ਉਹਦੀ ਉਹ ਨਾਨਕ ਦੀ ਹੋਜੂਗੀ ਬਸ ਆ ਭੇਦ ਹੈ ਗੱਲ ਚ ਇਹ ਗੱਲ ਦਾ ਭੇਦ ਹੈ ਜਿਹੜਾ ਸ਼ਬਦ ਭੇਦ ਹੈ ਜਿਹੜਾ ਇਹਨੂੰ ਮਨਮੁਖ ਵਿਦਵਾਨ ਕਿਵੇਂ ਸਮਝ ਲੈਣ ਵਸ ਦੀ ਗੱਲ ਵੀ ਹੈ ਨਹੀਂ। ਆਦਮੀ ਦੇ ਮਨੁੱਖ ਦੇ ਬੁੱਧੀ ਦੇ ਵਸ ਦੀ ਗੱਲ ਹੈ ਉਹ ਨਹੀਂ। ਇਹਨਾਂ ਦਾ ਕਸੂਰ ਵੀ ਹੈ ਨਹੀਂ, ਇਹਨਾਂ ਦੇ ਵਸ ਤੋਂ ਪਰੇ ਗੱਲ ਹੈ। ਹਾਂ ਜੇ ਗੁਰਮੁਖ ਬਣ ਕੇ ਸਮਝਣ ਲੱਗਣ, ਸਿੱਖ ਬਣ ਕੇ ਸਮਝਣ ਲੱਗਣ, ਫਿਰ ਤਾਂ ਆਜੇ ਸਮਝ, ਪਰ ਇਹ ਤਾਂ ਆਪੇ ਗੁਰੂ ਬਣੇ ਬੈਠੇ ਨੇ, ਹੰਕਾਰੀ ਨੇ। ਇਹ ਗੁਰਬਾਣੀ ਤੋਂ ਨਹੀਂ ਪੜ੍ਹਦੇ, ਗੁਰਬਾਣੀ ਨੂੰ ਪੜ੍ਹਦੇ ਨੇ ਦਫਾ ਉਹਨੇ। ਜਿੱਦਣ ਗੁਰਬਾਣੀ ਨੂੰ ਪੜ੍ਹਨ ਲੱਗ ਗਏ, ਜਿਹੜਾ ਵੀ ਬੰਦਾ ਗੁਰਬਾਣੀ ਨੂੰ ਪੜ੍ਹਨ ਲੱਗ ਗਿਆ, ਗੁਰਬਾਣੀ ਨੂੰ ਪੜ੍ਹਦਾ ਉਹ ਕੁਛ ਨਹੀਂ, ਜਿਹੜਾ ਗੁਰਬਾਣੀ ਤੋਂ ਪੜੂਗਾ ਉਹਦੀ ਬੋਲੀ ਬਦਲ ਜੂਗੀ, ਭਾਸ਼ਾ ਬਦਲ ਜੂਗੀ। ਗੁਰਬਾਣੀ ਭਾਸ਼ਾ ਹੀ ਬਦਲ ਦਿੰਦੀ ਹੈ, ਗੁਰਬਾਣੀ ਦੀ ਭਾਸ਼ਾ ਵੱਖਰੀ ਹੈ, ਸਾਡੀ ਭਾਸ਼ਾ ਵੱਖਰੀ ਹੈ। ਗੁਰਬਾਣੀ ਤਾਂ ਮਰਗੇ ਨੂੰ ਵਰਗਿਆ ਹੀ ਨਹੀਂ ਮੰਨਦੀ, ਅਸੀਂ ਮੰਨਦੇ ਹਾਂ, ਸਰਕਾਰਾਂ ਮੰਨਦੀਆਂ ਨੇ। ਕਹਿੰਦੇ ਕੌਣ ਬੂਆ ਰੇ ਕੌਣ ਬੂਆ, ਤੇ ਭਾਸ਼ਾ ਬਦਲੂ ਨਹੀਂ। ਜੇ ਗੁਰਬਾਣੀ ਤੋਂ ਪੜ੍ਹਦੇ ਭਾਸ਼ਾ ਬਦਲ ਜਾਂਦੀ ਸਾਡੀ, ਅਸੀਂ ਗੁਰਬਾਣੀ ਤੋਂ ਨਹੀਂ ਪੜ੍ਹੇ, ਸਿੱਖ ਨਹੀਂ ਹੈਗੇ। ਸਿੱਖ ਉਹ ਹੁੰਦਾ ਜਿਹੜਾ ਟੀਚਰ ਤੋਂ ਪੜ੍ਹੇ, ਚੇਲਾ ਸਟੂਡੈਂਟ ਹੋਈ ਜਿਹੜਾ ਟੀਚਰ ਤੋਂ ਪੜ੍ਹੇ। ਅਸੀਂ ਗੁਰਬਾਣੀ ਤੋਂ ਨਹੀਂ ਪੜ੍ਹਿਆ, ਜਿਨ੍ਹਾਂ ਨੇ ਗੁਰਬਾਣੀ ਤੋਂ ਪੜ੍ਹਿਆ ਉਹ ਬਦਲ ਗਏ, ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ ਉਹ ਆਪਣੀ ਬੁੱਧੀ ਨਾਲ ਗੁਰਬਾਣੀ ਦੇ ਅਰਥ ਕਰਦੇ ਨੇ। ਡਿਕਸ਼ਨਰੀ ਕਿਹੜੀ ਲੈ ਲਈ? ਆਪਣੀ ਭਾਸ਼ਾ ਵਾਲੀ, ਮਨਮੁੱਖਾਂ ਵਾਲੀ ਭਾਸ਼ਾ ਵਾਲੀ ਡਿਕਸ਼ਨਰੀ ਹੈ, ਉਹਦੇ ਨਾਲ ਗੁਰਮਤ ਦੇ ਅਰਥ ਕਰਦੇ ਨੇ। ਇਹ ਗੱਲ ਪ੍ਰੋਬਲਮ ਇੱਥੇ ਫਸੀ ਹੋਈ ਹੈ, ਇਹ ਭਾਸ਼ਾ ਹੀ ਹੋਰ ਹੈ, ਇਹ ਨਿਰਾਕਾਰ ਦੀ ਭਾਸ਼ਾ, ਨਿਰਾਕਾਰੀ ਆਤਮਾ ਨੂੰ ਦੇਖਣਾ ਇੱਥੇ। ਸਾਡੇ ਕੋਲ ਸੰਸਾਰੀ ਭਾਸ਼ਾ, ਜੋ ਸਾਡੀਆਂ ਅੱਖਾਂ ਨਾਲ ਦੀਂਹਦਾ ਉਹਦੀ ਗੱਲ ਹੈ, ਇੱਥੇ ਜਿਹੜਾ ਨਹੀਂ ਦੀਂਹਦਾ ਉਹਦੀ ਗੱਲ ਹੈ, ਜੋ ਦੀਂਹਦਾ ਹੀ ਨਹੀਂ ਦੀਂਹਦਾ ਉਹਦੀ ਗੱਲ ਹੈ, ਜਿਹੜਾ ਸਾਡੇ ਗਿਆਨ ਇੰਦਰਾ ਤੋਂ ਪਰੇ ਉਹਦੀ ਗੱਲ, ਉਹਨੂੰ ਸਮਝਣਾ, ਇਹ ਭਾਸ਼ਾ ਹੋਰ ਹੋਊਗੀ, ਹੈ ਉਹ ਹੋਰ। ਇਸ ਕਰਕੇ ਫਤਿਹ ਦੀ ਗੱਲ ਜਿਹੜੀ ਆਈ ਹੈ, ਫਤਿਹ ਇੱਥੇ ਹੀ ਆਊਗੀ ਇਸ ਗ੍ਰੰਥ ਚ, ਉਹ ਫਤਿਹ ਨਹੀਂ ਆ ਸਕਦੀ, ਕਿਉਂਕਿ ਸੰਸਾਰ ਚ ਗੱਲ ਹੈ, ਸੰਸਾਰ ਚ ਉੱਥੇ ਸਿਰਫ ਆਪਣੇ ਮਨ ਦੀ ਜਿੱਤਣ ਦੀ ਗੱਲ ਸੀ। ਆਦਿ ਗੁਰੂ ਗ੍ਰੰਥ ਸਾਹਿਬ ਆਪਣੇ ਮਨ ਨਾਲ ਝਗੜਾ ਹੈ, ਆਪਣੇ ਮਨ ਨਾਲ ਸੱਥ ਹੈ, ਇੱਥੇ ਬਾਹਰਲੇ ਮਨ ਨਾਲ ਨੂੰ ਸਮਝਾਉਣ ਦੀ ਗੱਲ। ਆਪਣਾ ਮਨ ਤਾਂ ਸਮਝਿਆ ਹੋਇਆ ਨਾ, ਸਮਝੇ ਹੋਏ ਮਨ ਨੇ ਕਿਸੇ ਹੋਰ ਮਨ ਨੂੰ ਸਮਝਾਉਣਾ। ਤੇ ਸਮਝਾਇਆ ਤਾਂ ਨਾਨਕ ਨੇ, ਇਸ ਕਰਕੇ ਭਗਉਤੀ ਦੀ ਵਡਿਆਈ ਹੈ। ਭਗਉਤੀ ਦੀ, ਭਗਉਤੀ ਕੌਣ ਹੈ? ਸੋ ਭਗਉਤੀ ਜੋ ਭਗਵੰਤ ਹੈ ਜਾਣੇ, ਜਿਹਨੇ ਭਗਵੰਤ ਨੂੰ ਜਾਣ ਲਿਆ ਉਹ ਭਗਉਤੀ ਹੈ। ਹੁਣ ਗੁਰਮਤ ਨੇ ਜਾਣਿਆ ਹੋਇਆ, ਅਸਲ ਦੇ ਵਿੱਚ ਤਾਂ ਗੁਰਮਤ ਨੇ ਜਾਣਿਆ ਹੋਇਆ ਨਾ, ਗੁਰਬਾਣੀ ਨੇ ਜਾਣਿਆ ਨਾ ਭਗਵੰਤ ਕੀ ਹੈ, ਇਹਨੂੰ ਪੜ੍ਹ ਕੇ ਹੀ ਸਾਨੂੰ ਪਤਾ ਲੱਗਣਾ ਭਗਉਤੀ ਗੁਰਮਤ ਹੈ, ਤਾਂ ਅਸੀਂ ਭਗਉਤੀ ਗੁਰਮਤ ਨੂੰ ਕਹਿੰਦੇ ਹਾਂ। ਇਹ ਗਰਾਊਂਡ ਹੈ ਸਾਡੇ ਕੋਲ, ਜੋ ਵਿਚਾਰਧਾਰਾ ਗਿਆਨ ਖੜ ਗਿਆ ਇਹੀ ਭਗਉਤੀ ਹੈ, ਜਿਹਦੇ ਸਮਝ ਆ ਗਈ ਉਹ ਵੀ ਭਗਉਤੀ ਹੋ ਗਿਆ। ਕੰਮ ਤਾਂ ਬੰਦੇ ਨੇ ਹੀ ਕਰਨਾ, ਜੋ ਬੰਦਾ ਕੰਮ ਕਰ ਸਕਦਾ ਸਮਝ ਕੇ ਉਹ ਅੱਖਰ ਨਹੀਂ ਕਰ ਸਕਦੇ, ਗੁਰਬਾਣੀ ਨਹੀਂ ਕਰ ਸਕਦੀ ਉਹ ਕੰਮ, ਅੱਖਰ ਉਹ ਕੰਮ ਨਹੀਂ ਕਰ ਸਕਦੇ। ਇਨ ਅੱਖਰਾਂ ਮੈਂ ਕੋਈ ਗੁਰਮੁਖ
ਖੋਜਾਂ,
ਅੱਖਰ ਤਾਂ ਪਏ ਤੇ ਕਬੀਰ ਨੇ ਖੋਜ ਲਏ। ਕਬੀਰ ਕਹਿੰਦਾ ਫਿਰ ਮੈਂ ਦੱਸਿਆ ਸੰਸਾਰ ਨੂੰ, ਗੁਰਦੀਨੀ ਵਸਤ ਕਬੀਰ ਕੋ ਲੈ ਹੂੰ ਬਸ ਸੰਭਾਲ, ਕਬੀਰ ਦੀ ਨੀ ਸੰਸਾਰ ਕੋ ਸੰਸਾਰ ਨੂੰ ਦੱਸੀ ਹੈ, ਕਿਉਂਕਿ ਉਹ ਹੋਰ ਵਰਸ਼ਨ ਦੇ ਕੇ ਬੋਲ ਕੇ ਸਮਝਾ ਸਕਦਾ। ਗੁਰਬਾਣੀ ਚ ਜਿਹੜਾ ਸਮਝਾਇਆ ਹੋਇਆ ਇਹਨੂੰ ਆਪ ਸਮਝਣਾ ਬੜਾ ਔਖਾ, ਲੱਗੇ ਹੋਏ ਨੇ ਸਮਝਣ, ਕਿਸੇ ਦੇ ਸਮਝ ਤਾਂ ਆਇਆ ਨੀ, ਹਾਰ ਕੇ ਛੱਡ ਕੇ ਮਾਲਾ ਫੜ ਲੈਂਦੇ ਨੇ ਵੀ ਆਪੇ ਸਮਝ ਚ ਆਜੂ। ਜਿਆਦਾ ਇੱਕ ਆਦਮੀ ਸਮਝ ਲੈਂਦਾ ਕੋਈ ਪ੍ਰੋਬਲਮ ਨੂੰ, ਫਿਰ ਉਹ ਸਮਝਾ ਦਿੰਦਾ, ਖੋਜ ਲੈਂਦਾ, ਖੋਜ ਕੇ ਦੱਸਣ ਦਾ ਦੂਜਿਆਂ ਨੂੰ ਸੌਖਾ ਹੋ ਜਾਂਦਾ। ਟੀਚਰ ਕੋਲ ਪੜ੍ਹਨਾ ਹੋਰ ਗੱਲ ਹੈ, ਆਪਣੇ ਆਪ ਪੜ੍ਹਨਾ ਹੋਰ ਗੱਲ ਹੈ। ਇਸ ਕਰਕੇ ਜਿਹੜਾ ਸਿੱਖ ਹੈ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਮੰਨਿਆ, ਤਾਂ ਮੰਨਿਆ ਉਹਨੂੰ ਟੀਚਰ ਮਿਲਿਆ ਹੋਇਆ, ਨਾ ਸੰਤ ਨੂੰ ਟੀਚਰ ਮਿਲਿਆ, ਨਾ ਸਾਧ ਨੂੰ ਟੀਚਰ ਮਿਲਿਆ, ਨਾ ਗੁਰਮੁਖ ਨੂੰ ਟੀਚਰ ਮਿਲਿਆ। ਭਾਵੇਂ ਸਾਰਿਆਂ ਦੇ ਭਾਗ ਹੈਗੇ ਨੇ, ਧਨ ਧਨ ਭਾਗ ਤਿੰਨ ਭਗਤ ਜਨਾ, ਜੋ ਹਰਨਾਮਾ ਹਰਮੁਖ ਕਹਤੇ ਆ, ਜਿਨ੍ਹਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ, ਹਰਨਾਮ ਉਚਾਰਨ ਕੀਤਾ, ਧਨ ਧਨ ਭਾਗ ਤਿੰਨ ਸਾਧ ਜਨਾ ਜੋ ਹਰ ਗੁਣ ਗਾਏ ਗੁਣੀ ਜਨ ਬਣਤੇ ਆ ਤਨ ਤਨ ਭਾਗ ਤਿੰਨ ਸੰਤ ਜਨ ਫਿਰ ਪਿੱਛੋਂ ਕੀ ਆਇਆ ਤਨ ਤਨ ਭਾਗ ਤਿੰਨ ਗੁਰਮੁਖਾਂ ਜੋ ਆਪਣੇ ਸਤਿਗੁਰ ਦੇ ਮੁਖ ਨਾਲ ਭਵੰਤੇ ਆ ਸਭ ਤੋਂ ਵੱਡੇ ਭਾਗ ਗੁਰਸਿੱਖ ਗੁਰਸਿੱਖ ਨੂੰ ਟੀਚਰ ਮਿਲਿਆ ਹੈ ਉਹ ਨਿਆਣੇ ਨੂੰ ਗੋਦੀ ਚੱਕ ਕੇ ਕੋਈ ਲੈ ਕੇ ਜਾਂਦਾ ਹੈ ਜਿਹੜਾ ਗੋਦੀ ਚੱਕਣਾ ਉਹ ਆਪ ਚੜਦਾ ਜਾਂ ਬਾਂਹ ਤੇ ਫੜ ਕੇ ਲੈ ਕੇ ਜਾਂਦਾ ਸਹਾਰਾ ਦੇ ਕੇ ਸਿੱਖ ਨੂੰ ਤਾਂ ਸਹਾਰਾ ਦੇ ਰਿਹਾ ਸਹਾਰਾ ਮਿਲ ਰਿਹਾ ਟੀਚਰ ਦਾ ਇੱਕ ਬੇਸਹਾਰਾ ਚੜ ਰਿਹਾ ਭਾਗ ਤਾਂ ਵੱਡੇ ਉਹਦੇ ਹੋਏ ਨੇ ਜਿਹਨੂੰ ਸਹਾਰਾ ਮਿਲ ਰਿਹਾ ਨਾਲ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਤਾਂ ਲਿਖਿਆ ਹੋਇਆ ਸਿੱਖ ਉਦੋਂ ਹੈ ਸਾਡੇ ਕੋਲ ਗੁਰਬਾਣੀ ਹੈ ਸਹਾਰਾ ਹੀ ਹੈ ਨਾ ਚੜ੍ਹਨ ਨੂੰ ਇਹ ਅੰਧੇ ਕੀ ਕਿਹਾ ਅੰਧੇ ਕੀ ਲੱਕੜੀ ਨੀ ਕਿਹਾ ਹੋਇਆ ਟੇਕ ਨੀ ਕਿਹਾ ਹੋਇਆ ਟੇਕ ਹੈ ਅੰਦਰੇ ਅੰਧੇ ਕੋਲ ਸੋਟੀ ਹੋਵੇ ਹੋਰ ਗੱਲ ਹੈ ਨਾ ਬਗੈਰ ਸੋਟੀ ਦੇ ਹੋਵੇ ਹੋਰ ਗੱਲ ਹੈ ਇੱਕ ਬਗੈਰ ਸੋਟੀ ਦੇ ਨਾ ਇੱਕ ਸੋਟੀ ਅੰਨੇ ਕੋਲ ਟੋ ਕੇ ਪਹਿਲਾਂ ਦੇਖ ਲੈਂਦਾ ਪੈਰ ਰੱਖਣ ਤੇ ਪਹਿਲਾਂ ਦੇਖ ਲੈਂਦਾ ਇਹ ਕੁਛ ਗੱਲਾਂ ਨੇ ਜਿਨ੍ਹਾਂ ਨੂੰ ਵਿਦਵਾਨ ਨਹੀਂ ਸਮਝ ਸਕਦੇ ਇਹ ਬਾਣੀ ਦਸਮ ਗ੍ਰੰਥ ਦੀ ਕਿਉਂ ਨਹੀਂ ਉਹਦੇ ਚ ਆਈ ਇਹ ਗੱਲ ਭਗਉਤੀ ਦੀ ਹੈ ਉਹ ਭਗਵੰਤ ਦੀ ਗੱਲ ਹੈ ਭਗਉਤੀ ਦੀ ਗੱਲ ਉਹ ਮਾਲਕ ਦੀ ਗੱਲ ਹੈ ਨੌਕਰ ਦੀ ਗੱਲ ਮਾਲਕ ਦੇ ਨੌਕਰ ਕਿਵੇਂ ਬਰਾਬਰ ਹੋ ਜੂਗਾ ਇਹਨਾਂ ਨੂੰ ਕੀ ਪਤਾ ਵੀ ਕਿਉਂ ਨਹੀਂ ਆਈ ਵਿਚਾਰਿਆਂ ਨੂੰ ਅੱਲ ਪਟੱਲੀਆਂ ਮਾਰਦੇ ਨੇ ਜੇ ਤਾਂ ਪੜ ਲੈਂਦੇ ਗੁਰਬਾਣੀ ਤੋਂ ਫਿਰ ਤਾਂ ਆ ਜਾਂਦੀ ਸਮਝ ਨਹੀਂ ਉਹ ਗੱਲ ਹੈ ਭਗਤੋ ਗੁੱਤੀ ਕੁੱਥੀ ਡੂਬਣੀ ਗਾਵੇ ਆੜ ਪਤਾੜ ਵੇਦਾਂ ਮੈਂ ਨਾਮ ਉਤਮ ਸੁਣੇ ਨਾ ਹੀ ਬਾਣੀ ਚ ਜਿਹੜਾ ਗੱਲਾਂ ਕਹੀ ਜਾਂਦਾ ਉਹ ਤਾਂ ਇਹਨਾਂ ਨੇ ਸੁਣੀਆਂ ਨੀ ਫਿਰ ਜੋ ਬੇਤਾਲਿਆ ਬੇਤਾਲੇ ਹੋਏ ਆੜ ਪਤਾਲ ਮਾਰਦੇ ਫਿਰੀ ਜਾਂਦੇ ਨੇ ਆੜ ਪਤਾਲ ਦੀਆਂ ਗੱਲਾਂ ਕਰਦੇ ਨੇ ਵਿਦਵਾਨ ਸਮਝੇ ਕੁਛ ਨੀ ਹੈ ਗੁਰਬਾਣੀ ਨਾਲ ਤਾਂ ਜੁੜੇ ਹੀ ਨੀ ਹੋਏ ਨਾ ਜੇ ਗੁਰਬਾਣੀ ਨਾਲ ਜੁੜ ਕੇ ਚੱਲਦੇ ਫਿਰ ਤਾਂ ਸਮਝ ਆਉਂਦੀ ਗੱਲ ਕੀ ਹੈ ਸਾਫ ਤਾਂ ਲਿਖਿਆ ਸੋ ਭਗਵਤੀ ਜੋ ਭਗਵੰਤੇ ਜਾਣ ਉਹ ਇਹਦਾ ਆਦਿ ਵਿੱਚ ਲਿਖਿਆ ਹੋਇਆ ਜਿਹਨੇ ਭਗਵੰਤ ਨੂੰ ਜਾਣ ਲਿਆ ਉਹਦੀ ਕਥਾ ਇਹ ਉੱਥੇ ਭਗਵੰਤ ਦੀ ਕਥਾ ਤੇ ਭਗਵਤੀ ਨੂੰ ਭਗਵੰਤ ਦੇ ਬਰਾਬਰ ਕਿਵੇਂ ਕਰ ਦਿੰਦੇ ਕੀਤਾ ਨਹੀਂ ਜਾ ਸਕਦਾ ਇਹਦੀ ਭਾਸ਼ਾ ਵੀ ਹੋਰ ਰੱਖਣੀ ਪਊ ਕਿਉਂਕਿ ਸੰਸਾਰੀ ਗੱਲ ਹੈ ਇਹ ਸੰਸਾਰ ਚ ਕਿਸੇ ਨੂੰ ਸਮਝਾਉਣਾ ਦੂਜੀਆਂ ਮਤਾਂ ਵਾਲਿਆਂ ਨੂੰ ਉਪਦੇਸ਼ ਦੇਣਾ ਤਾਂ ਸੰਸਾਰੀ ਗੱਲ ਹੈ ਨਾ ਉਹ ਸੰਸਾਰੀ ਗੱਲ ਹੀ ਨਹੀਂ ਉਹ ਸਾਰੀ ਨਿਰਾਕਾਰ ਦੇ ਦਾਇਰੇ ਦੀ ਗੱਲ ਹੈ
ਓਂਕਾਰ ਵਾਹਿਗੁਰੂ ਜੀ ਕੀ ਫਤਿਹ
ਫਤਿਹ ਕਿਹਦੀ ਰਹਿਣੀ ਹੈ ਫਤਿਹ ਵਾਹਿਗੁਰੂ ਦੀ ਉਹ ਰਹਿਣੀ ਹੈ ਆਦਮੀ ਦੀ ਫਤਿਹ ਦਾ ਮਤਲਬ ਹੀ ਨਹੀਂ ਹੈ ਸ੍ਰੀ ਭਗਵਤੀ ਜੀ ਸਹਾਇ
ਹੱਥ ਚੰਡੀ ਚਰਿੱਤਰ
ਸ੍ਰੀ ਭਗਵਤੀ ਜੀ ਸਹਾਇ ਆ ਜਿਹੜਾ ਕੁਛ ਰਚਨਾ ਕਰਨੀ ਹੈ ਨਾ ਹੁਣ ਕਹਿੰਦੇ ਨੇ ਜੇ ਭਗਵਤੀ ਸਹਾਇਤਾ ਕਰੂ ਨਾ ਵਿਵੇਕ ਬੁੱਧੀ ਮੇਰੇ ਅੰਗ ਸੰਗ ਰਹੇ ਜੋ ਮੈਂ ਲਿਖਣਾ ਮੇਰੇ ਅੰਗ ਸੰਗ ਭਗਵਤੀ ਰਹੇ ਸਹਾਇਤਾ ਦੇ ਨਾਲ ਮੈਂ ਲਿਖ ਰਿਹਾ ਬੋਲੂੰਗਾ ਉਹਦੀ ਮਦਦ ਮੰਗਦੇ ਨੇ ਜੋ ਬੁਲਾਵੋ ਤੇ ਨਾਨਕ ਦਾਸ ਬੋਲਾ ਇਹੀ ਗੱਲ ਹੈ
ਹੱਥ ਚੰਡੀ ਚਰਿੱਤਰ ਲਿਖਿਆਂਤੇ
ਹਾਂ ਹੱਥ ਚੰਡੀ ਚਰਿੱਤਰ ਲਿਖਿਆਂਤੇ ਚੰਡੀ ਦਾ ਚਰਿੱਤਰ ਲਿਖਣ ਲੱਗੇ ਨੇ ਵਿਵੇਕ ਬੁੱਧੀ ਜਦੋਂ ਵਿਵੇਕ ਬੁੱਧੀ ਪ੍ਰਗਟ ਹੋ ਜਾਂਦੀ ਹੈ ਫਿਰ ਉਹਨੇ ਕੀ ਕਰਨਾ ਆਦਮੀ ਨੇ ਵਿਵੇਕ ਬੁੱਧੀ ਹਾਸਲ ਕਰਕੇ ਵਿਵੇਕੀ ਬਣ ਕੇ ਫਿਰ ਉਹਦਾ ਕੰਮ ਕੀ ਰਹਿ ਜਾਂਦਾ ਉਹਦਾ ਕੰਮ ਰਹਿੰਦਾ ਜਨਮ ਤੁਮਾਰੇ ਲੇਖੇ ਜਨਮ ਪਦਾਰਥ ਮਿਲ ਗਿਆ ਤੁਮਾਰੇ ਲੇਖੇ ਲਾਉਣੇ ਤੁਮਾਰੇ ਲੇਖੇ ਕਿਵੇਂ ਲਾਉਣੇ ਜਿਵੇਂ ਤੂੰ ਚਲਾਏ ਤਿਵੇਂ ਚੱਲਾਂ ਸੋਮੀ ਜਿਵੇਂ ਬੁਲਾਵੇਂ ਤਾਂ ਬੋਲਾਂ ਇਹ ਕੰਮ ਹੈ ਉਹਦਾ ਪ੍ਰਚਾਰ ਕਰਨਾ ਸਮਝਾਉਣਾ ਬਾਕੀਆਂ ਨੂੰ ਆਪ ਸਮਝ ਗਿਆ ਦੂਜਿਆਂ ਨੂੰ ਸਮਝਾਉਣਾ ਸਮਝਾਉਣਾ ਲੜਨਾ ਨਹੀਂ ਹੈ ਸਮਝਾਉਣਾ ਵੀ ਲੜਾਈ ਹੁੰਦੀ ਹੈ ਆਪਾਂ ਜਿਹਨੂੰ ਸਮਝਾਉਂਦੇ ਹਾਂ ਕਿਸਮ ਦੀ ਲੜਾਈ ਹੁੰਦੀ ਹੈ ਪਰ ਉਹ ਇਹੋ ਜਿਹੀ ਲੜਾਈ ਨਹੀਂ ਹੁੰਦੀ ਉਹਨੂੰ ਘੜੀਆ ਘੜੀਆਂ ਮਾਰੀਏ ਮਾਰਨਾ ਤਾਂ ਲੜਾਈ ਹੈ ਨਾ ਬਸ ਘੜੀਏ ਘੜੀਏ ਮਾਰੀਏ ਵਾਲੀ ਲੜਾਈ ਹੈ ਇਹਦੇ ਵਿੱਚ ਜਿਹੜੀਆਂ ਤਲਵਾਰਾਂ ਚੱਲਦੀਆਂ ਨੇ ਨਾ ਤੀਰ ਚੱਲਦੇ ਨੇ ਇਹ ਘੜੀਏ ਘੜੀਏ ਮਾਰੀਏ ਹੈ ਜਿਹੜਾ ਨਾ ਉਹਨਾਂ ਨੂੰ ਕਰ ਰਹੇ ਨੇ, ਉਹਨਾਂ ਨੂੰ ਮਿੰਡ ਕਰਕੇ ਮੋੜ ਕੇ ਸਮਝਾ ਰਹੇ ਨੇ ਗੱਲ, ਇਹ ਤੇ ਲਿਆ ਰਹੇ ਨੇ ਜਿਹਨੇ ਆਉਣਾ ਆਜੂ, ਨਹੀਂ ਆਉਣਾ ਨਾ ਆਊ, ਭੱਜੂ ਇਹ ਭੱਜੂ ਜਾਂ ਮੰਨਜੂ, ਜੇ ਜਿਹੜਾ ਮੰਨਜੂ ਉਹ ਮਰਜੂ, ਜਿਹੜਾ ਭੱਜੂ ਉਹ ਰਹਿ ਜੂ ਬਸ।
ਨਰਾਜ ਛੰਦ ਮਹਿਕ ਦਾਇਤ ਸੂਰੀਅੰ ਬੜੇ ਸਲੋਹ ਪੂਰੀਅੰ,
ਇੱਕ ਰਾਕਸ਼ਸ ਹੋਇਆ ਦੈਂਤ ਮਹਿਕਾ ਸੁਰ, ਮਹਿਕ ਦੈਂਤ ਸੂਰਮਾ ਪੈਦਾ ਹੋਇਆ, ਉਹ ਸਾਰਾ ਲੋਹੇ ਨਾਲ ਮੜਿਆ ਪਿਆ ਸੀ, ਕਿਤੇ ਪਾਸੇ ਉਹਦੇ ਵਾਲ ਨਹੀਂ ਸੀ ਹੁੰਦਾ, ਆਪਣਾ ਪੂਰਾ ਸਰੀਰ ਲੋਹੇ ਨਾਲ ਮੜ ਕੇ ਰੱਖਦਾ ਸੀ, ਉਹਦੇ ਤੇ ਤਰਕਾਂ ਦਾ ਅਸਰ ਨਹੀਂ ਸੀ ਹੁੰਦਾ। ਕਹਿਣ ਦਾ ਮਤਲਬ ਹੈ ਜਿਹੜੇ ਬਾਹਰਲੇ ਤਰਕ ਸੀ ਨਾ, ਸੰਸਾਰੀ ਗਿਆਨ ਦੇ ਤਰਕ, ਉਹਦੇ ਤੇ ਬਹੁਤ ਸੰਸਾਰ ਦਾ ਗਿਆਨ ਰੱਖਦਾ ਸੀ, ਉਹ ਤੇ ਕੋਈ ਅਸਰ ਨਹੀਂ ਸੀ ਹੁੰਦਾ। ਬੜੇ
ਸਲੋਹ ਪੂਰੀਆਂ ਸੋ ਦੇਵ ਰਾਜ ਜੀਤਿਆ,
ਇਸ ਕਰਕੇ ਜਿਹੜੇ ਦੇਵਤੇ ਸੀ ਉਹਨਾਂ ਦਾ ਉਹਨਾਂ ਨੂੰ ਹਰਾ ਤਾਂ ਜਿੱਤ ਲਿਆ, ਦੇਵਤੇ ਹਰਾਤੇ ਉਹਨੇ, ਦੇਵਤੇ ਇਸ ਕਰਕੇ ਹਰਾਤੇ, ਦੇਵਤੇ ਪਰਮੇਸ਼ਰ ਨੂੰ ਮੰਨਦੇ ਨੇ, ਉਹ ਮੰਨਦਾ ਹੀ ਨਹੀਂ, ਉਹ ਤਾਂ ਸਿੱਧਾ ਮਨਮੁਖ ਹੈ, ਮਨ ਵਿੱਚ ਲੋਹਾ ਲੋਹਾ, ਜੰਗਾ ਲਿਆ ਭਾਵੇਂ ਜਾਵੇ ਪਰ ਮੰਨਦਾ ਨਹੀਂ ਹੈ, ਮਨੂਰ ਭਾਵੇਂ ਬਣ ਜਾਵੇ ਪਰ ਮੰਨਦਾ ਨਹੀਂ ਹੈ, ਪਰਮੇਸ਼ਰ ਨੂੰ ਨਹੀਂ ਮੰਨਦਾ।
ਤ੍ਰਿਲੋਕ ਰਾਜ ਕੀਤਿਆਂ,
ਤਿੰਨਾਂ ਲੋਕਾਂ ਦੇ ਵਿੱਚ ਉਹਨੇ ਰਾਜ ਕਰ ਲਿਆ, ਤਿੰਨ ਲੋਕ ਇਹਨੂੰ ਮੰਨਦੇ ਨੇ, ਇਹ ਆ ਪਠਾਰ ਦਾ ਜਿਹੜਾ ਦੱਖਣ ਦੀ ਪਠਾਰ, ਆ ਵਿਚਾਲਾ ਮੈਦਾਨੀ ਇਲਾਕਾ ਜਿਹੜਾ ਵਿਚਾਲੇ ਹੈ, ਉਹਦਾ ਇੰਦਰ ਦਾ ਆਹ ਜਿਹੜਾ ਹੈਗਾ ਆਪਣਾ ਕਾਠਮੰਡੂ ਨਾਲੇ ਲੱਗਦਾ, ਮੈਦਾਨੀ ਜਿਹਾ ਇਲਾਕਾ ਹੀ ਹੈ ਥੋੜਾ ਜਿਹਾ, ਇਹ ਬਸ ਰਾਜਧਾਨੀ ਹੈ, ਆ ਥੱਲੇ ਮੈਦਾਨੀ ਇਲਾਕਾ, ਯੁੱਧਿਆ ਵਗੈਰਾ ਇਹਦੇ ਵਿੱਚ ਆ ਜਾਂਦੇ ਨੇ ਸਾਰੇ, ਜਿੰਨੇ ਆਪਣੇ ਨੇੜੀਏ ਮੈਦਾਨੀ ਇਲਾਕੇ ਦੇ ਵਿੱਚ ਦੇਵਤਿਆਂ ਦਾ ਮੰਨ ਲੈਂਦੇ ਨੇ, ਵਧੀਆ ਵਧੀਆ ਇਲਾਕਾ, ਉਹਦੇ ਉੱਪਰ ਫਿਰ ਸ਼ਿਵਜੀ ਹੈ ਪਹਾੜਾਂ ਚ ਜਿੱਥੇ ਹੁੰਦਾ ਬਰਫ ਹੈ, ਕਹਿੰਦੇ ਉਹਨੇ ਕਿਹੜਾ ਖੇਤੀ ਕਰਨੀ ਹੈ, ਜੋ ਹੋਏ ਫਲ ਫੁਲ ਉਹਨੇ ਨੇ ਖਾ ਲੈਣੇ ਨੇ ਉਹਨੇ, ਇਹ ਉਹਨਾਂ ਨੂੰ ਦਿੱਤਾ ਹੋਇਆ ਉਤਲਾ ਇਲਾਕਾ ਸ਼ਿਵਜੀ ਵਗੈਰਾ ਨੂੰ। ਹਾਂਜੀ,
ਤ੍ਰਿਲੋਕ ਰਾਜ ਕੀਤੇ,
ਤਿੰਨਾਂ ਲੋਕਾਂ ਚ ਰਾਜ ਹੋ ਗਿਆ ਉਹਦਾ,
ਭੱਜੇ ਸੋ ਦੇਵਤਾ ਤਵੈ,
ਦੇਵਤਾ ਵਿਚਾਰੇ ਭੱਜ ਗਏ,
ਇਕੱਤਰ ਹੋਏ ਕਹਿ ਸਭਾ,
ਸਾਰੇ ਇਕੱਠੇ ਹੋ ਗਏ ਦੇਵਤੇ ਭੱਜ ਗਏ ਛੱਡ ਗਏ,
ਮਹੇਸ਼ਰਾ ਚਲਨ ਬਸੇ,
ਬਸ ਉੱਥੇ ਜਿਹੜਾ ਉੱਥੇ ਕੈਲਾਸ਼ ਪਰਬਤ ਹੈ ਮਹੇਸ਼ ਜਿੱਥੇ ਰਹਿੰਦਾ, ਲੁਕ ਲੱਗ ਕੇ ਉੱਥੇ ਲੋਕੇ ਜਾ ਕੇ ਚੱਲੇ, ਇਹਨਾਂ ਨੇ ਕੀ ਕਹਿਣਾ ਜਿਹੜੇ ਭੱਜ ਜਾਂਦੇ ਹੁੰਦੇ ਨੇ, ਜੇ ਲੁਕ ਜਾਣ ਕੁਛ ਪੱਧਰ ਬਣਾ ਕਰਨ, ਸਰਕਾਰ ਵੀ ਉਹਦਾ ਪਿੱਛਾ ਨਹੀਂ ਕਰਦੀ ਹੁੰਦੀ, ਕਹਿੰਦੇ ਜਦ ਟਿਕ ਕੇ ਬੈਠੇ ਨੇ ਬੈਠੇ ਰਹਿਣ, ਆਪਾਂ ਨੂੰ ਕੀ ਕਹਿੰਦੇ ਨੇ,
ਵਿਸ਼ੇਖ ਚਿੱਤ ਮੈਂ ਮੋਹ ਤਰਸੇ,
ਖਾਸ ਕਰਕੇ ਚਿੱਤੋਂ ਨਾ ਦੇਖਣਾ, ਚਿੱਤ ਮਨ ਤਾਂ ਡਰੇ ਹੋਏ ਨੇ, ਚਿੱਤੋਂ ਤਾਂ ਡਰੇ ਹੋਏ ਨੇ, ਵਿਸ਼ੇਸ਼ ਡਰ ਆ ਉਹਨਾਂ, ਇੱਕ ਤਾਂ ਆਮ ਡਰ ਹੁੰਦਾ ਸਾਰਿਆਂ ਨੂੰ ਹੁੰਦਾ ਹੀ ਹੈ ਹਮੇਸ਼ਾ ਡਰ, ਪਰ ਇਹਨਾਂ ਦੇ ਵਿਸ਼ੇਸ਼ ਡਰ ਆ, ਇੱਥੇ ਸਾਨੂੰ ਕੋਈ ਲੱਭ ਨਾ ਲਵੇ, ਇੱਕ ਤਾਂ ਹੁੰਦਾ ਨਾ ਆਦਮੀ ਡਰ ਤਾਂ ਹਰ ਵਕਤ ਰਹਿੰਦਾ ਆਦਮੀ ਨੂੰ, ਪੈਸੇ ਤਾਂ ਹਰ ਵਕਤ ਰਹਿਣੇ, ਪਰ ਉਹਨਾਂ ਦੇ ਤਾਂ ਵਿਸ਼ੇਸ਼ ਡਰ ਹੈ ਵੀ ਸਾਡਾ ਕਦੇ ਪਤਾ ਨਾ ਲੱਗ ਜਾਵੇ, ਸਾਡਾ ਪਿੱਛਾ ਨਾ ਕਰ ਲੈਣ ਦਾ,
ਜਗੇਸ਼ ਪੇਸ਼ ਧਾਰਕ ਹੈ ਭਜੇ ਹਥਿਆਰ ਡਾਰਕ ਹੈ,
ਅਬਾ ਹਥਿਆਰ ਡਾਰਤੇ ਉਹਨਾਂ ਨੇ,
ਜਗੇਸ਼ ਪੇਸ਼ ਧਾਰਕ
ਉੱਥੇ ਹੀ ਹਥਿਆਰ ਛੱਡਤੇ ਵੀ ਤੋਬਾ ਕਰ ਲਈ, ਚਰਚਾ ਤਾਂ ਉਹ ਵੀ ਅਸੀਂ ਨਹੀਂ ਕਰਦੇ, ਉਹ ਕਹਿੰਦੇ ਚੰਗਾ ਫਿਰ ਐਂ ਕਰੋ ਤੁਸੀਂ ਕੈਲਾਸ਼ ਤੇ ਤੁਸੀਂ ਵੀ ਚਲੇ ਜਾਓ, ਜਾਓ ਤਪ ਕਰਕੇ ਸਾਨੂੰ ਪਤਾ ਲਿਆ ਕੇ ਦਓ ਵੀ ਰੱਬ ਹੁੰਦਾ ਜਾਂ ਨਹੀਂ ਹੁੰਦਾ, ਉਹਨੂੰ ਮਿਲ ਕੇ ਨਾ ਖੋਜ ਕੇ ਮਿਲੋ, ਮਿਲ ਕੇ ਫਿਰ ਸਾਨੂੰ ਦੱਸੋ ਸਮਝਾ ਦਿਓ, ਉਹਨਾਂ ਚਿਰ ਰਾਜ ਕਰਨਾ ਤੁਹਾਨੂੰ ਕੋਈ ਅਧਿਕਾਰ ਨਹੀਂ, ਜੇ ਮੰਨਦੇ ਹੋ ਤਾਂ ਖੋਜੋ ਸਾਨੂੰ ਲਿਆ ਕੇ ਦੱਸੋ, ਉਹਨਾਂ ਚਿਰ ਤੁਹਾਨੂੰ ਕੋਈ ਅਧਿਕਾਰ ਨਹੀਂ, ਇਸ ਕਰਕੇ ਉਹਨਾਂ ਨੇ ਹਥਿਆਰ ਰੱਖ ਕੇ ਜੋਗੀਆਂ ਵਾਲਾ ਭੇਸ ਪਾ ਲਿਆ,
ਜੋਗੇਸ਼ ਭੇਸ ਧਾਰ ਕੇ ਭੱਜੇ ਹਥਿਆਰ ਡਾਲ ਕੇ,
ਭੇਸ ਧਾਰਮਿਕ ਭੇਸ ਪਾ ਲਿਆ ਰਾਜਾ ਵਾਲਾ ਭੇਸ, ਕਹਿੰਦਾ ਰਾਜ ਦਾ ਕੀ ਕੰਮ, ਜਿਹੜਾ ਰੱਬ ਜਿੰਨਾ ਚਿਰ ਰੱਬ ਨੂੰ ਪਾ ਨਹੀਂ ਲੈਂਦੇ ਉਹਨਾਂ ਚਿਰ ਰਾਜ ਦਾ ਕੀ ਕੰਮ, ਅਵਨਾਸ਼ੀ ਰਾਜ ਦੀ ਗੱਲ ਕੀਤੀ ਨਾ ਸਾਡੇ, ਜਿਵੇਂ ਕਹਿੰਦੇ ਰਾਜ ਕਰੇਗਾ ਖਾਲਸਾ, ਰਾਜ ਯਾਦ ਕਰੇਗਾ ਜਦ ਤੁਹਾਨੂੰ ਸੱਚ ਦਾ ਪਤਾ ਲੱਗ ਜੂ, ਉਦੋਂ ਰਾਜ ਹੈ, ਪਤਾ ਲਾਉਂਦੇ ਲਾਉਂਦੇ ਰਾਜੇ ਛੱਡ ਜਾਓਗੇ, ਆਤਮ ਗਿਆਨੀ ਹੁੰਦੇ ਹੁੰਦੇ ਰਾਜ ਆਪੇ ਤਿਆਗਿਆ ਜਾਊਗਾ, ਪਹਿਲਾਂ ਆਤਮ ਗਿਆਨੀ ਤਾਂ ਹੋਣ, ਉਹ ਤਾਂ ਪਹਿਲਾਂ ਰਾਜ, ਇਹ ਰਾਜ ਉਹ ਤੋਂ ਪਹਿਲਾਂ ਦਾ ਰਾਜ ਨਰਕਾਂ ਨੂੰ ਲੈ ਜਾਂਦਾ, ਤਪੋ ਰਾਜ ਰਾਜੋ ਨਰਕ, ਆਤਮ ਗਿਆਨੀ ਹੋਏ ਤੋਂ ਪਹਿਲਾਂ ਦਾ ਰਾਜ ਸਿੱਧਾ ਨਰਕ ਨੂੰ ਲੈ ਜਾਂਦਾ, ਆਤਮ ਗਿਆਨੀ ਹੋ ਕੇ ਭਾਵੇਂ ਰਾਜ ਕਰ ਵੀ ਲਵੇ ਉਹਨੂੰ ਕੁਛ ਨਹੀਂ ਕਹਿੰਦਾ, ਰਾਜ ਉਹਨੂੰ ਨੀ ਕੁਛ ਕਹਿੰਦਾ, ਉਹਨੂੰ ਮਾਇਆ ਵੀ ਨੀ ਕੁਛ ਕਹਿੰਦੀ ਹੈ, ਗੁਰੂ ਘਰ ਚ ਮਾਇਆ ਸੀ ਉਹ। ਜਦੋਂ ਕੋਈ ਨਿਆਣੇ ਨੂੰ ਪਿਸਤੌਲ ਕਿਉਂ ਨਹੀਂ ਫੜਾਉਂਦੇ ਅਸੀਂ, ਗੈਰ ਜ਼ਿੰਮੇਵਾਰ ਨੂੰ ਸਰਕਾਰ ਕਿਉਂ ਨਹੀਂ ਲਾਇਸੈਂਸ ਦਿੰਦੀ, ਕਿਉਂ ਨਹੀਂ ਦਿੰਦੀ? ਗੈਰ ਜ਼ਿੰਮੇਵਾਰ ਨੂੰ ਥਾਂ ਦੇ ਕੇ ਦੁਨੀਆਂ ਵਰਵਾਉਣੀ ਹੈ ਉਹਨੇ, ਆਪ ਨੂੰ ਮਾਰ ਲੂ ਜਾਂ ਕਿਸੇ ਹੋਰ ਨੂੰ ਮਾਰ ਲੂ, ਥੋੜਾ ਜਿਹਾ ਗੁੱਸਾ ਆਇਆ ਜਦੇ ਚਲਾ ਦੂ। ਜ਼ਿੰਮੇਵਾਰ ਬੰਦਿਆਂ ਨੂੰ ਹਥਿਆਰ ਦਿੰਦੀ ਹੈ ਸਰਕਾਰ, ਇਵੇਂ ਜ਼ਿੰਮੇਵਾਰ ਬੰਦਿਆਂ ਨੂੰ ਪਾਵਰਾਂ ਦਿੱਤੀਆਂ ਹੋਈਆਂ ਨੇ ਪਰਮੇਸ਼ਰ ਦੀਆਂ। ਤੁਸੀਂ ਇੰਨੇ ਮਜ਼ਬੂਤ ਹੋ ਜਾਓ ਕਿ ਤੁਹਾਨੂੰ ਮਾਇਆ ਕੁਛ ਕਹਿ ਨਾ ਸਕੇ, ਫਿਰ ਤੁਸੀਂ ਮਾਇਆ ਨਾਲ ਪੰਗਾ ਲਓ, ਪਹਿਲਾਂ ਹੀ ਲੈ ਲਓਗੇ, ਮਰੇ ਤਾਂ ਪਹਿਲਾਂ ਹੀ ਪਏ ਹੋ ਤੁਸੀਂ। ਰਾਜੇ ਬਣ ਕੇ ਤੁਸੀਂ ਹੋਰ ਮਰਨਾ, ਨਰਕ ਨੂੰ ਹੋਰ ਜਾਣਾ। ਪਰ ਇਹਨਾਂ ਨੇ ਕੀ ਲੱਗੇ, ਜਿਹੜਾ ਆਦਮੀ ਧਾਰਮਿਕ ਹੀ ਨਹੀਂ ਉਹ ਇਹਨਾਂ ਗੱਲਾਂ ਵੱਲ ਧਿਆਨ ਕਿਉਂ ਦੇਵੇ? ਧਰਮ ਦਾ ਚੌਕਾ ਤਾਂ ਸਿਰਫ ਬਸੂ ਹੀ ਪਾਇਆ ਹੋਇਆ ਲੋਕਾਂ ਨੇ, ਮਾਇਆ ਵਾਸਤੇ ਹੀ ਧਰਮ ਧਾਰਨ ਕੀਤਾ ਹੈ, ਲੋਭ ਦੀ ਪੂਰਤੀ ਵਾਸਤੇ ਹੀ ਧਰਮ ਧਾਰਨ ਕੀਤਾ ਹੈ। ਧਾਰਮਿਕ ਬੰਦੇ ਸਾਰੇ ਲੋਭੀ ਨੇ, ਜਿਹੜੇ ਜ਼ਿਆਦਾ ਲੋਭੀ ਨੇ ਉਹ ਧਾਰਮਿਕ ਨੇ, ਜਿਹੜੇ ਘੱਟ ਲੋਭੀ ਨੇ ਉਹ ਧਾਰਮਿਕ ਹਨ। ਰਾਕਸ਼ ਘੱਟ ਲੋਭੀ ਨੇ, ਇਹਨਾਂ ਦੇ ਜਿਹੜੀਆਂ ਸੰਜੋਆ ਦੱਸੀਆਂ ਹੋਈਆਂ ਨੇ ਘੱਟ ਲੋਭ ਹੈ ਇਹਨਾਂ ਨੂੰ। ਜਿਹੜਾ ਪਰਮਾਤਮਾ ਨੂੰ ਪਰਮੇਸ਼ਰ ਨੂੰ ਨਹੀਂ ਮੰਨਦਾ ਘੱਟ ਲੋਭੀ ਹੁੰਦਾ, ਧਾਰਮਿਕ ਬੰਦਾ ਜ਼ਿਆਦਾ ਲੋਭੀ ਹੁੰਦਾ। ਉਹਨੂੰ ਇਹ ਹੁੰਦਾ ਵੀ ਮੈਨੂੰ ਤਾਂ ਖਾਣੀ ਕੀ ਮਿਲ ਜਾਣਾ ਦੇਵੀ ਦੇਵਤਿਆਂ ਤੋਂ, ਉਹਦਾ ਤਾਂ ਲੋਭ ਤਾਂ ਵੱਧ ਜਾਂਦਾ। ਦੂਏ ਨੂੰ ਪਤਾ ਹੁੰਦਾ ਭਾਈ ਹੱਥ ਨਾਲ ਕਰਨਾ ਇਹੀ ਮਿਲਣਾ, ਉਹ ਆਪਣੇ ਹੱਥ ਨਾਲ ਕਰਨ ਤੇ ਵਿਸ਼ਵਾਸ ਕਰਦੇ ਨੇ। ਲੋਭ ਉੱਤੇ ਕੀ ਹੋਣਾ ਵੀ ਜਿੰਨਾ ਕਰ ਲਾਂਗੇ ਖਾ ਲਾਂਗੇ। ਉਹ ਕਹਿੰਦੇ ਨੇ ਵੀ ਪਤਾ ਨੀ, ਰੱਬ ਨੇ ਨਿਗਾਹ ਸਿੱਧੀ ਕਰਤੀ, ਮਾਲਾ ਮਾਲ ਹੋ ਜਾਂਗੇ। ਉਹਨਾਂ ਦੇ ਵਿੱਚ ਲੋਭ ਜ਼ਿਆਦਾ ਹੁੰਦਾ। ਹਾਂਜੀ,
ਪੁਕਾਰ ਆਤਮ ਚਲੇ ਬਸੂਰ ਸੂਰ ਮਾਂ ਭਲੇ।
ਆਤਮ ਕਹਿੰਦੇ ਨੇ ਬਹੁਤ ਦੁਖੀ ਉਹ ਮਨ ਨਾਲ ਚੱਲੇ ਨੇ, ਉਹ ਚਾਹੁੰਦੇ ਨਹੀਂ ਸੀ ਜਾਣਾ, ਹੁਣ ਕਰਦੇ ਵੀ ਕੀ, ਡੰਡਾ ਵੀ ਤਕੜਾ ਉਹਨਾਂ ਕੋਲ, ਪਬਲਿਕ ਵੀ ਇਹਨਾਂ ਦੇ ਨਾਲ ਨਹੀਂ ਹੈ। ਦਲਾਈ ਲਾਮਾ ਕਿਹੜਾ ਚਾਹੁੰਦਾ ਸੀ ਉੱਥੋਂ ਆ ਜਾ, ਦੁਖੀ ਮਨ ਨਾਲੇ ਆਇਆ ਵਿਚਾਰਾ, ਦੁਖੀ ਮਨ ਨਾਲੇ ਆਇਆ। ਜਿਹੜੇ ਕੁਝ ਇਹਦੇ ਨਾਲ ਸੀ ਚਾਠੜੇ ਉਹ ਆ ਗਏ, ਬਾਕੀ ਉੱਥੇ ਹੀ ਨੇ।
ਪੁਕਾਰ ਆਰਤਮ ਚਲੇ ਬਸੂਰ ਸੂਰਮਾ ਭਲੇ।
ਬਸੂਰ ਸੂਰਮਾ ਭਲੇ, ਜਿਹੜੇ ਬੜੇ ਬੜੇ ਯੋਧੇ ਸੂਰਮੇ ਆਪਣੇ ਆਪ ਨੂੰ ਕਹਾਉਂਦੇ ਸੀ ਨਾ, ਸੂਰਮ ਤਾਂ ਇਸ ਸਭ ਤਿਆਗਤੀ, ਬਸੂਰ ਹੋ ਗਏ, ਸੂਰਮੇ ਨਹੀਂ ਰਹੇ, ਕਾਇਰ ਬਣ ਕੇ ਚਲੇ ਗਏ। ਜੋ ਕਾਇਰ ਚਲੇ ਜਾਂਦੇ ਨੇ ਨਾ, ਸੂਰਮੇ ਦਾ ਕੀ ਕੰਮ ਹੈ ਹਥਿਆਰ ਛੱਡ ਦੇਵੇ? ਸੂਰਮੇ ਦਾ ਕੰਮ ਹੈ, ਦੇਖੋ ਇੱਥੇ ਬਹੁਤ ਹੀ ਬਰੀਕ ਗੱਲ ਕਹਿ ਗਏ ਉਹ, ਸੂਰਮੇ ਦਾ ਕੰਮ ਨੀ ਹੈ ਹਥਿਆਰ ਸ਼ਸਤਰ ਧਾਰੀ ਹੋਵੇ, ਜੰਗ ਚੋਂ ਭੱਜਵੇ, ਉੱਥੇ ਮਰ ਕਿਉਂ ਨਾ ਜਾਵੇ? ਉਹ ਤਾਂ ਜਲਾਲਤ ਦੀ ਜ਼ਿੰਦਗੀ ਹੈ, ਫਿਰ ਤਾਂ ਜਿਉਂ ਨਾ, ਜਲੀਲ ਬਣ ਕੇ ਜਿਉਣਾ ਕੋਈ ਜ਼ਿੰਦਗੀ ਥੋੜੀ ਹੁੰਦੀ ਹੈ। ਇਸ ਕਰਕੇ ਕਿਸੇ ਸਿੰਘ ਨੇ ਅੱਜ ਤੱਕ ਸ਼ਸਤਰ ਧਾਰੀ ਨੇ ਸਰੈਂਡਰ ਨਹੀਂ ਕੀਤਾ। ਜਿਹੜਾ ਬੰਦੇ ਬਾਦ ਨੇ ਸਰੈਂਡਰ ਕਰਤਾ ਨਾ, ਆਹ ਪੰਕਤੀ ਪਈ ਹੈ ਇੱਥੇ,
ਭੱਜੇ ਹਥਿਆਰ,
ਹਾਂ ਭੱਜੇ ਹਥਿਆਰ ਡਾਲ ਕੇ, ਹਥਿਆਰ ਡਾਲ ਤੇ ਹਥਗੜੇ ਕਰਕੇ ਗ੍ਰਿਫਤਾਰ ਹੋ ਗਿਆ। ਉਹ ਕਹਿੰਦਾ ਰਹਿ ਗਿਆ, ਉਹਨੂੰ ਕਹਿੰਦੇ ਨੇ ਉਹਨੂੰ ਸਿੱਖ ਕਹੋ, ਸਿੱਖ ਅਸੀਂ ਕਿਵੇਂ ਮੰਨ ਲਈਏ ਉਹਨੂੰ, ਅਸੀਂ ਕਲੰਕ ਲਾਉਣਾ ਸੀ, ਉਹਦਾ ਕਲੰਕ ਹੀ ਹੋ ਗਿਆ, ਅਸੀਂ ਇਹ ਕਲੰਕ ਨੂੰ ਕਿਵੇਂ ਵਾੜ ਲੈਂਦੇ? ਸਾਡੇ ਤਾਂ ਰੋਜ਼ ਅਕਾਲੀ ਮੰਨ ਸਕਦੇ ਨੇ, ਅਕਾਲੀ ਇਹੋ ਜਿਹੇ ਨੇ, ਅਕਾਲੀਆਂ ਦਾ ਹੋ ਸਕਦਾ, ਅਕਾਲੀਆਂ ਵਾਸਤੇ ਹੋ ਸਕਦਾ ਉਹ, ਕਿਉਂ ਇਹੋ ਜਿਹੇ ਨੇ? ਉਹਨਾਂ ਦਾ ਤਾਂ ਹੋ ਸਕਦਾ, ਉਹਨਾਂ ਵਾਸਤੇ ਸ਼ਹੀਦ ਹੋ ਸਕਦਾ, ਅਕਾਲੀਆਂ ਵਾਸਤੇ ਇਹ ਆਪ ਹਥਿਆਰ ਸਿੱਧ ਲੈਂਦੇ ਨੇ, ਕਾਇਰ ਨੇ, ਇਹ ਭੱਜ ਜਾਂਦੇ ਨੇ ਜਾਂ ਡਾਂਗਾ ਕੱਢਦੇ ਨੇ, ਪੁਲਿਸ ਵਾਲੇ ਭੱਜ ਲੈਂਦੇ ਨੇ ਮੂਹਰੇ, ਬਿਨਾਂ ਪੰਗਾ ਲਓ ਭੱਜਣਾ ਕਿਉਂ ਹੈ? ਜਾਂ ਮੈਦਾਨ ਚ ਜਾਓ ਨਾ, ਫਿਰ ਜਾਂ ਭੱਜੋ ਨਾ, ਬਸ। ਕਿਸੇ ਜੰਗ ਜਾ ਕੇ ਕੋਈ ਖਾਲ ਸਿੰਘ ਇੱਥੇ ਨਹੀਂ ਭੱਜਿਆ। ਬਸੂਰ ਸੂਰਮਾ
ਭਲੇ
ਭਲੇ ਭਏ,
ਪੁਕਾਰ ਆਰਤਮ ਚਲੇ ਬਸੂਰ ਸੂਰਮਾ ਭਲੇ।
ਉਹ ਬਸੂਰ ਹੋ ਗਏ, ਸੂਰ ਆਪਣਾ ਹੀ ਛੱਡਤਾ, ਕਾਇਰ ਹੋ ਗਏ, ਬੜੇ ਬੜੇ ਸੂਰਮੇ ਸੂਰਮ ਤਾਂ ਹੀ ਛੱਡ ਗਏ, ਤਾਂ ਹੀ ਤਾਂ ਹਥਿਆਰ ਡਾਰਦੇ ਨਾ।
ਬਰਖ ਕਿਤੇ ਤਾਹਾਂ ਰਹੇ ਸੋ ਦੁੱਖ ਦੇ ਮੋਹ ਸਹੇ।
ਬਹੁਤ ਸਾਲ ਉੱਥੇ ਰਹੇ ਜੰਗਲਾਂ ਚ, ਬੜੇ ਦੁੱਖ ਸਹੇ।
ਜਗਤਰ ਮਾਤ ਧਿਆਇਨ ਸੁਚੈਤ ਪੱਤਰ ਪਾਈਨ।
ਹੁਣ ਜਗਤਰ ਮਾਤ ਨੂੰ ਪਰਮੇਸ਼ਰ ਨੂੰ ਧਿਆਉਂਦੇ ਨੇ, ਜਿਹਨੇ ਪੈਦਾ ਕੀਤਾ ਉਹਦਾ ਧਿਆਨ ਧਾਰਦੇ ਨੇ, ਕਿਉਂ?
ਸੁਚੈਤ ਪੱਤਰ ਪਾਈਨ,
ਜਦ ਆਈ ਨਾ